ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਮੁੱਖ ਖਬਰਾਂ। 2022 ਵਾਲੀਆਂ ਬੀਜਿੰਗ ਵਿੰਟਰ ਓਲੰਪਿਕਸ ਦਾ ਯੂਨਾਈਟਿਡ ਸਟੇਟਸ ਵਾਂਗ ਹੀ ਬਾਈਕਾਟ ਕਰੇਗਾ ਆਸਟ੍ਰੇਲੀਆ ਵੀ। ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਵੀ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਕੇਸ ਆਏ ਹਨ ਸਾਹਮਣੇ। ਅਤੇ ਖੇਡਾਂ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਐਸ਼ਿਜ਼ ਸੀਰੀਜ਼ ਦੇ 5ਵੇਂ ਅਤੇ ਆਖਰੀ ਮੈਚ ਨੂੰ ਤਸਮਾਨੀਆ ਕਰਵਾਏ ਜਾਣ ਦਾ ਕੀਤਾ ਸਮਰਥਨ। ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਅਨ ਓਲੰਪਿਕ ਕਮੇਟੀ ਨੇ ਸਰਕਾਰ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਕੂਟਨੀਤਕ ਬਾਈਕਾਟ ਦੇ ਬਾਵਜੂਦ ਖਿਡਾਰੀਆਂ ਵੱਲੋਂ ਬੀਜਿੰਗ ਵਿੰਟਰ ਓਲੰਪਿਕਸ ਵਿੱਚ ਭਾਗ ਲੈਣਾ ਮਨਜ਼ੂਰ ਕੀਤਾ ਗਿਆ ਹੈ। ਆਸਟ੍ਰੇਲੀਆ ਨੇ ਵੀ ਯੂਨਾਈਟਿਡ ਸਟੇਟਸ ਦੇ ਕਦਮਾਂ ਉੱਤੇ ਚੱਲਦੇ ਹੋਏ ਚੀਨ ਵੱਲੋਂ ਮਾਨਵੀ ਹੱਕਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਅਗਲੇ ਸਾਲ ਹੋਣ ਵਾਲੀਆਂ ਖੇਡਾਂ ਵਿੱਚ ਆਪਣੇ ਅਧਿਕਾਰੀ ਨਾ ਭੇਜਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਇਸ ਕੂਟਨੀਤਕ ਬਾਈਕਾਟ ਦੇ ਬਾਵਜੂਦ ਖਿਡਾਰੀ ਖੇਡਾਂ ਵਿੱਚ ਭਾਗ ਲੈਣਗੇ। AOC ਦੇ ਚੀਫ ਐਗਜ਼ੈਕਟਿਵ ਮੈਟ ਕੈਰੋਲ ਨੇ ਕਿਹਾ ਹੈ ਕਿ ਇਹ ਕਮੇਟੀ ਸਿਆਸੀ ਪੱਖੋਂ ਨਿਰਪੱਖ ਹੈ।
Our athletes and the team officials, coaches, doctors, myself and the vice president Ian Chesterman and John Coates we'll be at the games and our athletes will be there to represent the country as they did so proudly in Tokyo. We'll do the same thing again in Beijing. A diplomatic boycott is a matter for government.
ਇਸ ਸਮੇਂ ਆਸਟ੍ਰੇਲੀਆ ਦੇ ਖਿਡਾਰੀ ਸੰਸਾਰ ਭਰ ਦੀਆਂ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ ਅਤੇ ਉਮੀਦ ਹੈ ਕਿ ਵਿੰਟਰ ਓਲੰਪਿਕਸ ਲਈ ਖਿਡਾਰੀਆਂ ਦੀ ਚੋਣ ਜਨਵਰੀ ਤੱਕ ਮੁਕੰਮਲ ਕਰ ਲਈ ਜਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਅਤੇ ਯੂਨਾਈਟਿਡ ਸਟੇਟਸ ਵੱਲੋਂ ਚੀਨ ਵਿੱਚ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਦਾ ਬਾਈਕਾਟ ਭਵਿੱਖ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ। ਵਿਕਟੋਰੀਆ ਯੂਨੀਵਰਸਿਟੀ ਦੇ ਓਲੰਪਿਕ ਰਿਸਰਚ ਨੈੱਟਵਰਕ ਦੇ ਡਾਕਟਰ ਰਿਚਰਡ ਬਾਖਾ ਦਾ ਕਹਿਣਾ ਹੈ ਕਿ ਇਸ ਨਾਲ ਇੰਟਰਨੈਸ਼ਨਲ ਓਲੰਪਿਕ ਕਮੇਟੀ ਵੱਲੋਂ ਮੇਜ਼ਬਾਨ ਦੇਸ਼ਾਂ ਦੀ ਚੋਣ ਕਰਨ ਵਾਲੀ ਪ੍ਰਕਿਰਿਆ ਉੱਤੇ ਅਸਰ ਪਵੇਗਾ।
They'll be in the contract from the IOC to the host city. They must have not any human rights transgressions. They won't be allowed to host it if they have that. So this won't be an issue in the future. The IOC has to get through this latest thing with Tokyo in 2021 that was supposed to have been last year, and they have to get through Beijing. And then there should be pretty clear sailing, you'd think, beyond that. But this next one is definitely the most politicized games, the Beijing games, on record.
ਵਿਕਟੋਰੀਆ ਵਿੱਚ ਵੀ ਓਮੀਕਰੋਨ ਲਾਗ ਦਾ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਜੀਨੋਮ ਟੈਸਟਿੰਗ ਤੋਂ ਪਤਾ ਚੱਲਿਆ ਹੈ ਕਿ ਇਹ ਕੇਸ 3 ਦਸੰਬਰ ਨੂੰ ਨੀਦਰਲੈਂਡਸ ਤੋਂ ਆਬੂਧਾਬੀ ਹੁੰਦੇ ਹੋਏ ਰਾਜ ਵਿੱਚ ਪਹੁੰਚੇ ਇੱਕ ਯਾਤਰੀ ਵਿੱਚ ਪਾਇਆ ਗਿਆ ਹੈ। ਸਿਹਤ ਅਧਿਕਾਰੀ ਓਮੀਕਰੋਨ ਦੇ ਕੁਝ ਹੋਰ ਸੰਭਾਵੀ ਕੇਸਾਂ ਦੀ ਖੋਜ ਲਈ ਕੈਸੀ ਅਤੇ ਬ੍ਰਿਮਬੈਂਕ ਵਾਲੇ ਖੇਤਰਾਂ ਵਿੱਚ ਜਾਂਚ ਕਰ ਰਹੇ ਹਨ। ਅਜਿਹਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਵਿਕਟੋਰੀਆ ਵਿੱਚ ਕੋਵਿਡ-19 ਮਹਾਂਮਾਰੀ ਕਾਰਨ 5 ਹੋਰ ਮੌਤਾਂ ਅਤੇ 1312 ਨਵੇਂ ਕੇਸ ਦਰਜ ਕੀਤੇ ਗਏ ਹਨ। ਕੁਈਨਜ਼ਲੈਂਡ ਵਿੱਚ ਵੀ ਓਮੀਕਰੋਨ ਲਾਗ ਦੇ 2 ਨਵੇਂ ਕੇਸ ਵਿਦੇਸ਼ਾਂ ਤੋਂ ਪਰਤੇ ਉਹਨਾਂ ਯਾਤਰੀਆਂ ਵਿੱਚ ਪਾਏ ਗਏ ਹਨ ਜੋ ਕਿ ਇਸ ਸਮੇਂ ਹੋਟਲ ਕੁਆਰੰਟੀਨ ਵਿੱਚ ਹਨ। ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਇੱਕ ਕੇਸ ਓਮੀਕਰੋਨ ਲਾਗ ਦੇ ਨਾਲ ਮਿਲਦਾ ਜੁਲਦਾ ਹੈ, ਪਰ ਸੰਸਾਰ ਭਰ ਵਿੱਚ ਅਜੇ ਤੱਕ ਅਜਿਹੇ ਕਿਸੇ ਹੋਰ ਕੇਸ ਬਾਰੇ ਪਤਾ ਨਹੀਂ ਚੱਲਿਆ ਹੈ। ਸਿਹਤ ਮੰਤਰੀ ਯੋਵਿਨ ਡਾਸ ਦਾ ਕਹਿਣਾ ਹੈ ਕਿ ਰਾਜ ਦੇ ਸਾਇੰਸਦਾਨਾਂ ਨੇ ਬੜੀ ਮਿਹਨਤ ਨਾਲ ਇਸ ਨਵੀਂ ਲਾਗ ਦਾ ਪਤਾ ਲਗਾਇਆ ਹੈ।
I want to give a huge thank you to our forensic scientific services because it is their work working with the international committee that has led to the international committee now actually reclassifying Omicron into 2 lineages and we have both of them here in Queensland.
ਆਸਟ੍ਰੇਲੀਆ ਦੇ ਬਾਲਗ ਹੁਣ ਕੋਵਿਡ-19 ਬੂਸਟਰ ਦੇ 2 ਟੀਕਿਆਂ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਸਕਣਗੇ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਆਸਟ੍ਰੇਲੀਅਨ ਥੀਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਨੇ 18 ਸਾਲਾਂ ਤੋਂ ਵੱਡੀ ਉਮਰ ਦੇ ਲੋਕਾਂ ਲਈ ਮੋਡਰਨਾ ਟੀਕੇ ਨੂੰ ਵੀ ਬੂਸਟਰ ਵਜੋਂ ਆਰਜ਼ੀ ਮਨਜ਼ੂਰੀ ਦੇ ਦਿੱਤੀ ਹੈ। ਪਰ ਇਸ ਟੀਕੇ ਨੂੰ ਫਾਈਜ਼ਰ ਟੀਕੇ ਨਾਲ ਰਲਣ ਵਾਸਤੇ ਅਜੇ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮੂਨਾਈਜ਼ੇਸ਼ਨ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਹੋਵੇਗੀ। ਸ਼੍ਰੀ ਹੰਟ ਨੇ ਕਿਹਾ ਹੈ ਕਿ ਓਮੀਕ੍ਰੋਨ ਵਰਗੇ ਨਵੇਂ ਰੂਪਾਂ ਦੇ ਸਾਹਮਣੇ ਆਉਣ ਕਾਰਨ ਬੂਸਟਰ ਟੀਕਿਆਂ ਦੀ ਮਹੱਤਤਾ ਹੋਰ ਵੀ ਵੱਧ ਹੋ ਗਈ ਹੈ।
Australians will have two options for boosters very, very shortly. And I think this is another important step. Every day we're making new strides and new progress with the vaccine program. We've now reached 93% of Australians with the first dose, 88.5% of Australians with a second dose, 580,000 Australians with a booster.
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇ ਨੇ ਮੰਗ ਕੀਤੀ ਹੈ ਕਿ ਸਿੱਖਿਆ ਪ੍ਰਣਾਲੀ ਵਾਸਤੇ ਰਾਜਾਂ, ਟੈਰੀਟੋਰੀਆਂ ਅਤੇ ਫੈਡਰਲ ਲੈਵਲ 'ਤੇ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਦਾ ਪੂਰਨ ਮੁਲਾਂਕਣ ਹੋਣਾ ਚਾਹੀਦਾ ਹੈ। ਸ਼੍ਰੀ ਪੈਰੋਟੇ ਨੇ ਕਿਹਾ ਹੈ ਕਿ ਮੌਜੂਦਾ ਸਿਸਟਮ ਵਿੱਚ ਕਈ ਕਮੀਆਂ ਹਨ, ਖਾਸ ਕਰਕੇ ਅਰਲੀ ਚਾਈਲਡਹੁੱਡ ਅਤੇ ਹਸਪਤਾਲਾਂ ਵਾਲੀ ਸਿੱਖਿਆ ਵਾਲੇ ਸਿਸਟਮਸ ਵਿੱਚ। ਉਹਨਾਂ ਕਿਹਾ ਹੈ ਕਿ ਨਿਊ ਸਾਊਥ ਵੇਲ ਸੂਬੇ ਨੂੰ ਅਰਲੀ ਚਾਈਲਡਹੁੱਡ ਪ੍ਰਣਾਲੀ ਲਈ ਵਧੇਰੇ ਅਧਿਕਾਰ ਮਿਲਣੇ ਚਾਹੀਦੇ ਹਨ, ਜਦਕਿ ਕਾਮਨਵੈਲਥ ਨੂੰ ਨੈਸ਼ਨਲ ਡਿਸੇਬਿਲਟੀ ਸਕੀਮ ਵਰਗੀਆਂ ਪ੍ਰਣਾਲੀਆਂ ਦਾ ਪੂਰਾ ਅਧਿਕਾਰ ਦੇਣਾ ਚਾਹੀਦਾ ਹੈ।
The point here is to allocate services to government in a way that actually makes sense. Having responsibility for education end to end makes sense, so let's do it.
ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਹੋਬਰਟ ਵਿਚਲੇ ਬੈਲ ਰੀਵ ਓਵਲ ਨੂੰ ਏਸ਼ੀਜ਼ ਸੀਰੀਜ਼ ਦੇ 5ਵੇਂ ਅਤੇ ਆਖਰੀ ਕ੍ਰਿਕਟ ਮੈਚ ਲਈ ਚੁਣੇ ਜਾਣ ਦਾ ਸਮਰਥਨ ਕੀਤਾ ਹੈ। ਪਹਿਲਾਂ ਤੈਅ ਹੋਈ ਸਾਰਣੀ ਅਨੁਸਾਰ ਇਹ ਮੈਚ 14 ਤੋਂ 18 ਜਨਵਰੀ ਤੱਕ ਪਰਥ ਵਿੱਚ ਹੋਣਾ ਸੀ, ਪਰ ਵੈਸਟਰਨ ਆਸਟ੍ਰੇਲੀਆ ਵੱਲੋਂ ਕੋਵਿਡ-19 ਪ੍ਰਤੀ ਲਾਈਆਂ ਸਖ਼ਤ ਪਾਬੰਦੀਆਂ ਦੇ ਮੱਦੇਨਜ਼ਰ ਕ੍ਰਿਕਟ ਆਸਟ੍ਰੇਲੀਆ ਨੇ ਇਸ ਮੈਚ ਨੂੰ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਦੇਸ਼ ਦੇ ਹਰ ਰਾਜ ਅਤੇ ACT ਨੇ ਇਸ ਮੈਚ ਦੀ ਮੇਜ਼ਬਾਨੀ ਕਰਨ ਵਾਸਤੇ ਬੇਨਤੀ ਕੀਤੀ ਹੈ, ਪਰ ਕਿਉਂਕਿ ਕ੍ਰਿਕਟ ਤਸਮਾਨੀਆ ਵੱਲੋਂ ਸਾਲ 2016 ਤੋਂ ਹੁਣ ਤੱਕ ਕਿਸੇ ਖੇਡ ਦੀ ਮੇਜ਼ਬਾਨੀ ਨਾ ਕੀਤੇ ਜਾਣਾ ਅਤੇ ਅੱਜ ਤੱਕ ਕਿਸੇ ਵੀ ਐਸ਼ਿਜ਼ ਸੀਰੀਜ਼ ਦੀ ਮੇਜ਼ਬਾਨੀ ਨਾ ਕੀਤੇ ਜਾਣ ਕਾਰਨ ਇਸ ਦਾ ਇਹ ਵਾਲਾ ਦਾਅਵਾ ਬਾਕੀਆਂ ਦੇ ਮੁਕਾਬਲੇ ਕਾਫ਼ੀ ਮਜ਼ਬੂਤ ਸਮਝਿਆ ਜਾ ਰਿਹਾ ਹੈ। ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਤਸਮਾਨੀਆ ਦਾ ਐਸ਼ਿਜ਼ ਸੀਰੀਜ਼ ਵਿੱਚ ਭਾਗ ਲੈਣਾ ਬਹੁਤ ਹੀ ਚੰਗਾ ਰਹੇਗਾ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 71.38 ਸੈਂਟਸ ਦੇ ਬਰਾਬਰ, ਭਾਰਤ ਦੇ 53.80 ਅਤੇ ਪਾਕਿਸਤਾਨ ਦੇ 125.96 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਧੁੱਪ ਖਿੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 34 ਡਿਗਰੀ। ਐਡੀਲੇਡ ਵਿੱਚ ਥੋੜ੍ਹੀ ਬਹੁਤ ਬੱਦਲਵਾਈ 21 ਡਿਗਰੀ। ਮੈਲਬਰਨ ਦੇ ਵਿੱਚ ਇੱਕਾ ਦੁੱਕਾ ਮੀਂਹ 19 ਡਿਗਰੀ। ਹੋਬਾਰਟ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 18 ਡਿਗਰੀ। ਕੈਨਬਰਾ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ 19 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ 21 ਡਿਗਰੀ। ਸਿਡਨੀ ਦੇ ਵਿੱਚ ਵੀ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ, ਤਾਪਮਾਨ 24 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ 25 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ 31 ਡਿਗਰੀ। ਕੇਨਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 34 ਡਿਗਰੀ। ਡਾਰਵਨ ਦੇ ਵਿੱਚ ਇੱਕਾ ਦੁੱਕਾ ਮੀਂਹ ਦੇ ਨਾਲ ਤੂਫਾਨ ਵੀ ਆ ਸਕਦਾ ਹੈ, ਤਾਪਮਾਨ ਵੱਧ ਤੋਂ ਵੱਧ 34 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖ਼ਬਰਾਂ।